ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਸ਼ੰਤ ਮਹਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾਨ ਦਿਨਾ ਜਾਂ ਆਪ ਸਾਚੇ ਭਾਵਏ ਅਹੰਕਾਰ ਹਉ ਮੈਂ ਤਜੈ ਮਾਇਆ ਸਹਿਜ ਨਾਮ ਸਮਾਵਏ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਭਾਵ ਸੁਹਾਵੇ ਜਾਂਤੋ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੈਂਡੇ ਬੰਦਸ਼ ਮੈਂ ਕੋਈ ਨਾ ਡਿਠਾ ਤੂੰ ਨਾਨਕ ਮਨ ਪਾਣਾ ਕੋਲ ਕਮਾਈ ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ ਤੁਮਰੇ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਸ਼ਹਿਨਸ਼ਾਹੇ ਹਰਦੁਆਲਮ ਸਾਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗਿਓ ਕਰੋ ਰਸਨਾ ਪਵਿੱਤਰ ਆਓ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਆਪ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਜਿੱਥੇ ਆਪ ਜੀ ਨੇ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ, ਉੱਥੇ ਸੁਭਾਗ ਬਖਸ਼ਿਸ਼ ਹੋਇਆ ਜੋ ਪਾਤਸ਼ਾਹ ਜੀ ਨੇ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਉਸ ਦੀ ਵਿਚਾਰ ਅਸੀਂ ਰਲ ਮਿਲ ਕੇ ਕਰੀਏ। ਗੁਰੂ ਸਵਾਰਿਓ, ਅੱਜ ਦਾ ਜੋ ਮੁਬਾਰਕ ਹੁਕਮਨਾਮਾ ਹੈ, ਤਨਾਸਰੀ ਰਾਗ ਅੰਦਰ ਸ਼ੰਤ ਦੇ ਰੂਪ ਵਿੱਚ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 690 'ਤੇ ਸਬਾਇਮਾਨ ਹੈ, ਜਿੱਥੇ ਸਾਹਿਬ ਜੀ ਨੇ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮੁਬਾਰਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਉੱਥੇ ਨਾਲ ਹੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਗੁਰਤਾ ਗੱਦੀ ਪੁਰਬ ਵੀ ਹੈ। ਆਪ ਸਭ ਸੰਗਤਾਂ ਨੂੰ ਇਸ ਪਾਵਨ ਪੁਰਬ ਦੀ ਲੱਖ ਲੱਖ ਵਧਾਈ ਹੋਵੇ। ਗੁਰੂ ਸਵਾਰਿਓ, ਸਤਿਗੁਰੂ ਜੀ ਅੱਜ ਦੇ ਮੁਬਾਰਕ ਹੁਕਮ ਅੰਦਰ ਕੀ ਬਖਸ਼ਿਸ਼ ਕਰ ਰਹੇ ਨੇ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ, ਫਿਰ ਥੋੜ੍ਹਾ ਜਿਹਾ ਸਮਾਂ ਪਾਤਸ਼ਾਹ ਜੀ ਦੇ ਪਾਵਨ ਜੀਵਨ 'ਤੇ ਝਾਤ ਮਾਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰ੍ਹਾਂ ਸਾਹਿਬ ਜੀ ਨੂੰ ਅੱਜ ਦਾ ਜੋ ਮੁਬਾਰਕ ਦਿਨ ਹੈ, ਗੁਰਤਾ ਗੱਦੀ ਦੀ ਬਖਸ਼ਿਸ਼ ਹੋਈ। ਆਓ ਸਰਵਣ ਕਰੀਏ ਕਿ ਪਾਤਸ਼ਾਹ ਜੀ ਮੁਬਾਰਕ ਹੁਕਮਨਾਮੇ ਅੰਦਰ ਕੀ ਬਖਸ਼ਿਸ਼ ਕਰ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਸ਼ੰਤ ਮਹਲਾ ਚੌਥਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਅੱਜ ਦਾ ਇਹ ਮੁਬਾਰਕ ਹੁਕਮ ਤਨਾਸਰੀ ਰਾਗ ਅੰਦਰ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਸ਼ੰਤ ਦੇ ਰੂਪ ਵਿੱਚ ਹੈ ਔਰ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਹੈ। ਮੰਗਲ ਵਿੱਚ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਇੱਕ ਹੈ ਔਰ ਉਸ ਦੀ ਪ੍ਰਾਪਤੀ ਕੇਵਲ ਅਤੇ ਕੇਵਲ ਗੁਰੂ ਦੁਆਰਾ ਹੀ ਹੋ ਸਕਦੀ ਹੈ, ਹੋਰ ਕੋਈ ਵੀ ਢੰਗ ਤਰੀਕਾ ਨਹੀਂ ਉਸ ਨੂੰ ਮਿਲਣ ਦਾ, ਉਹਦੇ ਵਾਸਤੇ ਵਿਚੋਲਾ ਕੇਵਲ ਗੁਰੂ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਦਾ ਦੀਦਾਰ ਹੋ ਸਕਦਾ, ਉਹਦੇ ਨਾਲ ਮੇਲ ਹੋ ਸਕਦਾ ਹੈ।
ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਓ।
ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਕਿ ਜੇ ਉਹ ਪਰਿਪੂਰਨ ਪਰਮਾਤਮਾ ਆਪ ਹੀ ਕਿਰਪਾ ਕਰੇ, ਖਿਆਲ ਕਰਿਓ, ਜੇ ਉਹਦੀ ਬਖਸ਼ਿਸ਼ ਹੋਵੇ ਤਾਂ ਗੁਰੂ ਮਿਲਦਾ ਅਤੇ ਜੇ ਗੁਰੂ ਕਿਰਪਾ ਕਰ ਦੇਵੇ ਤਾਂ ਵਾਹਿਗੁਰੂ ਦੇ ਨਾਲ ਮਿਲਾਪ ਹੋ ਜਾਂਦਾ ਹੈ। ਗੁਰੂ ਤੋਂ ਬਗੈਰ ਨਹੀਂ, ਬਿਨ ਸਤਿਗੁਰ ਕਿਨੇ ਨਾ ਪਾਇਓ, ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟ ਆਖ ਸੁਣਾਇਆ। ਉਸ ਮਾਲਕ ਨੇ ਆਪਣਾ ਆਪਾ ਟਿਕਾਇਆ ਹੀ ਗੁਰੂ ਵਿੱਚ ਹੈ, ਇਸ ਕਰਕੇ ਸਿੱਖ ਨੇ ਗੁਰੂ ਦੀ ਸ਼ਰਨ ਵਿੱਚ ਆਉਣਾ ਅਤੇ ਗੁਰੂ ਕਿਰਪਾ ਕਰਕੇ ਵਾਹਿਗੁਰੂ ਦੇ ਨਾਲ ਮਿਲਾਪ ਕਰਵਾਏਗਾ। ਸਾਹਿਬ ਜੀ ਕਹਿੰਦੇ ਨੇ ਜੇ ਉਹ ਪਰਮਾਤਮਾ ਕਿਰਪਾ ਕਰੇ ਤਾਂ ਫਿਰ ਹੀ ਨਾਮ ਜਪਿਆ ਜਾ ਸਕਦਾ, ਨਾਮ ਧਿਆਇਆ ਜਾ ਸਕਦਾ ਹੈ।
ਸਤਿਗੁਰ ਮਿਲੈ ਸੁਭਾਏ, ਸਹਿਜ ਗੁਣ ਗਾਈਐ ਜੀਓ।
ਜਦੋਂ ਗੁਰੂ ਮਿਲ ਪੈਂਦਾ ਤੇ ਗੁਰੂ ਦੀ ਕਿਰਪਾ ਦੇ ਨਾਲ ਸਤਿਗੁਰ ਮਿਲੈ ਸੁਭਾਏ, ਕਹਿੰਦੇ ਨੇ ਫਿਰ ਪਿਆਰ ਵਿੱਚ ਭਿੱਜ ਕੇ
सहज भाव अंतर आत्मा टिक के आत्मक अडोलता वाली अवस्था विच टिक के उस दे गीत गाए जा सकते हैं।
गुण गाई विगसै सदा अन दिन जा आप साचे भावे।
हिंदे ने जिन्ना ते कृपा हो जाती है गुण गाए विगसै सदा अन दिन कहिंदे ने उते हर वेले हर रोज ही खेड़े विच रहिंदे ने उदे मालक दे गीत गांदे ने खुशी विच रहिंदे ने। पर साहब जी कहिंदे ने जा आप साचे भावे वो सदा थिर रहण वाले परिपूर्ण परमात्मा नू जदों चंगे लगदे ने उन्हां नू पा जांदे ने ते गुरु सवारियो फिर वह मालक दे सदा ही गीत गाउंदे रहिंदे हन।
अहंकार हों मैं तजै माया सहज नाम समावे।
नाम दी कृपा द्वारा उन्हां दे अंदरों होमे ते हंकार मिट जांदा है। अहंकार होमे तजे माया ए चीजां ने जेड़ियां परमात्मा दे नाल मिलन नहीं देंदियां। पर जदों नाम दी कृपा हो जाए नाम द्वारा माया दी पकड़ इहदे तों वी मनुख मुक्त हो जांदा है। होमे हंकार तों वी छुट जांदा है फिर अंतर आत्मे टिक के आत्मक अडोलता की अवस्था विच उस नाम विच हमेशा ही टिके रहिंदे हन।
आप करता करे सोई आप दे ता पाईए।
ओ परिपूर्ण परमात्मा आप ही करता है आप ही करण वाला जे ओ ही सोझी देवे ते ओदी कृपा द्वारा ही नाम जपया जा सकदा है। ते साहब जी कहिंदे ने आप करता करे सोई आप दे तां पाई है। जे वो नाम दी दात देवे इन्नी समर्था देवे ऐसी तौफीक देवे तां ही नाम जपया जा सकदा है तां ही उस मालक नूं प्राप्त कीता जा सकदा है।
हर जियो कृपा करे ता नाम तिहाई है जियो।
फिर साहब जी बख्शिश करदे ने कि जे ओ हरी आप ही कृपा करे ते तां ही नाम ध्याउणा कीता जा सकदा है तां ही जपया जा सकदा है।
अंदर साचा ने हो पूरे सतगुरै जियो।
जिन्हां दे अंदर सदा रहण वाला सच्चा प्यार पूरे सतगुरु ने कृपा करके पैदा कर दिता।
हों तिस सेवी दिन रात मैं कदे ना विसरै जियो।
कहिंदे ने मैं हमेशा ही जदों पूरे सतगुरु ने कृपा करके सच्चा नेउ ला दिता। एक ते ओह प्यार है ना जिहड़ा झूठा प्यार है कि असीं ओपरे मन तों प्यार करदे हां और ओह ही प्यार जिहड़ा अज प्यार है ते कल दुश्मनी विच बदल जांदा है। पर मेरे साहब जी कहिंदे ने उस मालक ने मेरे अंदर ऐसा प्यार पैदा कर दिता अंदर साचा नेओ पूरे सतगुरै जियो। फिर साहब जी कहिंदे ने हों तिस सेवी दिन रात मैं कदे ना विसरै जियो। कहिंदे ने मैं हुण हर वेले उस परमात्मा नूं दिने रात ही चेते करदा रहिना वो मालक कदे नहीं भुलदा। और हकीकत ए जे गुरु सवारियो जिहदे नाल भी प्यार पै गया ना हमेशा वो ही याद आउंदा है और जिदे नालों दूरी हो गई उन्हां दा ते नाम भी मिट जांदा है उन्हां दा नाम भी चेते नहीं आउंदा। तो साहब जी कहिंदे ने ऐसा प्यार बन गया है उस मालक दे नाल कि हर वेले वो मालक चेते आउंदा है। जिन्हां दा नाम जिन्हां दा प्यार परिवार नाल पै गया जिन्हां दा प्यार माया नाल पै गया उन्हां नूं हर वेले परिवार चेते आउंदा है उन्हां नूं हर वेले माया चेते आउंदी है। माया मनो ना विसरै मांगै दमा दम कहिंदे ने हर वेले माया याद आउंदी है जिन्हां दा प्यार माया नाल पै गया। पर कहिंदे ने जिन्हां दा प्यार उस मालक दे नाल पै जाए ना उन्हां नूं हर वेले ओह मालक चेते आउंदा है ओह किसे वेले भी नहीं विसरदा।
कदे ना विसारी अन दिन समारी जा नाम लई ता जीवा।
कहिंदे ने मैं ते कदे भी नहीं उस मालक नूं विसारदा हर वेले मैं उहदा नाम अपने हिरदे विच वसा के रखदा हां और नाम लई ता जीवा। कहिंदे ने जे मैं उहदा नाम लैना ते तां ही मैनूं ये आत्मक जीवन दी प्राप्ति हुंदी है। आखां जीवा ਵਿਸਰੇ ਮਰ ਜਾਣ ਵਾਲੀ ਅਵਸਥਾ ਬਣ ਜਾਂਦੀ ਹੈ।
ਸ਼੍ਰਵਣੀ ਸੁਣੀ ਤਾਂ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ।
ਕਹਿੰਦੇ ਨੇ ਮੈਂ ਆਪਣੇ ਸਰਵਣਾਂ ਦੇ ਨਾਲ ਉਸ ਮਾਲਕ ਦੀ ਅੰਮ੍ਰਿਤਮਈ ਬਾਣੀ ਸਰਵਣ ਕਰਦਾ ਹਾਂ ਤੇ ਉਸ ਬਾਣੀ ਦਾ ਸਦਕਾ ਹੀ ਇਹ ਮਨ ਮਾਇਆ ਵਾਲੇ ਪਾਸਿਓਂ ਤ੍ਰਿਪਤ ਹੋ ਗਿਆ, ਮਾਇਆ ਵਾਲੇ ਪਾਸਿਓਂ ਮਨ ਰੱਜ ਗਿਆ। ਨਹੀਂ ਤੇ ਉਸ ਤਰ੍ਹਾਂ ਤੇ ਮਨ ਇੰਨਾ ਭੁੱਖਾ ਕਿ ਸਾਹਿਬ ਜੀ ਕਹਿੰਦੇ ਨੇ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ। ਕਹਿੰਦੇ ਨੇ ਭਾਵੇਂ 14 ਪੁਰੀਆਂ ਦਾ ਜਿੰਨਾ ਭਾਰ ਹੈ ਇੰਨਾ ਧਨ ਦੌਲਤ ਮਿਲ ਜਾਏ ਤਾਂ ਵੀ ਇਹ ਮਨ ਤ੍ਰਿਪਤ ਨਹੀਂ ਹੁੰਦਾ, ਇਹ ਕੇਵਲ ਨਾਮ ਦੁਆਰਾ ਤ੍ਰਿਪਤ ਹੁੰਦਾ। ਤੇ ਸਾਹਿਬ ਜੀ ਕਹਿੰਦੇ ਨੇ ਨਾਮ ਦੀ ਕਿਰਪਾ ਦੇ ਨਾਲ ਸਰਵਣੀ ਸੁਣੀ ਤਾਂ ਇਹ ਮਨ ਤ੍ਰਿਪਤ ਹੈ। ਕਹਿੰਦੇ ਨੇ ਸਰਵਣਾਂ ਦੇ ਨਾਲ ਜਦੋਂ ਮੈਂ ਨਾਮ ਸੁਣਦਾ ਬਾਣੀ ਸੁਣਦਾ ਤੇ ਇਹ ਮਨ ਤ੍ਰਿਪਤ ਹੋ ਗਿਆ, ਗੁਰਮੁਖ ਅੰਮ੍ਰਿਤ ਪੀਵਾਂ ਤੇ ਗੁਰੂ ਦੀ ਸ਼ਰਣ ਵਿੱਚ ਆ ਕੇ ਇਹ ਨਾਮ ਰੂਪੀ ਅੰਮ੍ਰਿਤ ਮੈਂ ਹਰ ਵੇਲੇ ਛਕਦਾ ਹਾਂ।
ਨਦਰ ਕਰੇ ਤਾਂ ਸਤਿਗੁਰ ਮਿਲੇ ਅਨ ਦਿਨ ਬਵੇਕ ਬੁੱਧ ਵਿਚਰੈ।
ਜਦੋਂ ਉਹ ਕਿਰਪਾ ਕਰ ਦੇਵੇ, ਨਦਰ ਦਾ ਅਰਥ ਹੈ ਬਖਸ਼ਿਸ਼। ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਉਹਦੀ ਨਦਰ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ, ਨਦਰ ਕਰੇ ਤਾਂ ਸਤਿਗੁਰ ਮਿਲੇ। ਕਹਿੰਦੇ ਨੇ ਫਿਰ ਗੁਰੂ ਦੀ ਪ੍ਰਾਪਤੀ ਹੁੰਦੀ ਹੈ ਜੇ ਉਸ ਮਾਲਕ ਦੀ ਨਦਰ ਹੋ ਜਾਏ। ਖਿਆਲ ਕਰਿਓ, ਮਨੁੱਖ ਸੰਸਾਰ ਵਿੱਚ ਆਇਆ ਹੀ ਕੇਵਲ ਉਹਦੀ ਨਦਰ ਦਾ ਪਾਤਰ ਬਣਨ ਵਾਸਤੇ ਹੈ ਕਿ ਕਿਤੇ ਉਹਦੀ ਨਦਰ ਦੇ ਅਸੀਂ ਪਾਤਰ ਬਣ ਜਾਈਏ। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਅਤੇ ਦੂਜੇ ਪਾਸੇ ਇਹ ਵੀ ਪੜ੍ਹਨੇ ਆ ਕਿ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਏਂਦਾ, ਦਰ ਮੰਗਣ ਭਿੱਖ ਨਾ ਪਾਏਂਦਾ। ਉਹਦੀ ਨਦਰ ਦੇ ਪਾਤਰ ਬਣਨਾ। ਤੋ ਮੇਰੇ ਸਾਹਿਬ ਨੇ ਤੇ ਜੋਗੀਆਂ ਨੂੰ ਵੀ ਕਹਿ ਦਿੱਤਾ ਸੀ ਜਿਹੜੇ ਬੜੀ ਲੰਮੀ ਉਮਰ ਦਾ ਮਾਣ ਕਰਕੇ ਬੈਠੇ ਸਨ, ਉਹਨਾਂ ਨੂੰ ਵੀ ਇਹੀ ਆਖਿਆ। ਕਹਿਣ ਲੱਗੇ ਜੇ ਯੁੱਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਉਂ ਰਖਾਏ ਕਹਿ ਜਸ ਕੀਰਤ ਜੱਗ ਲੇ। ਪਰ ਪਾਤਸ਼ਾਹ ਜੀ ਕਹਿਣ ਲੱਗੇ ਜੇ ਤਿਸ ਨਦਰ ਨਾ ਆਵਈ ਵਾਤ ਨਾ ਪੁੱਛੇ ਕਿ। ਕਹਿੰਦੇ ਨੇ ਜੇ ਉਹਦੀ ਨਦਰ ਵਿੱਚ ਪਰਵਾਨਾ ਨਾ ਹੋਏ ਤੇ ਦਰਗਾਹ ਵਿੱਚ ਕਿਸੇ ਵੀ ਬਾਂਹ ਨਹੀਂ ਜੇ ਫੜਨੀ। ਕੇਵਲ ਐਵੇਂ ਹਉਮੈ ਤੇ ਹੰਕਾਰ ਲੈ ਕੇ ਨਾ ਤੁਰੇ ਫਿਰਿਓ। ਇੱਥੇ ਤੇ ਗੱਲ ਉਦੋਂ ਹੀ ਬਣਨੀ ਹੈ ਜਦੋਂ ਨਦਰ ਦੇ ਪਾਤਰ ਬਣ ਜਾਵਾਂਗੇ। ਤੇ ਮੇਰੇ ਪਾਤਸ਼ਾਹ ਜੀ ਇੱਥੇ ਵੀ ਬਖਸ਼ਿਸ਼ ਕਰਦੇ ਨੇ, ਨਦਰ ਕਰੇ ਤਾਂ ਸਤਿਗੁਰ ਮਿਲੇ ਅੰਨ ਦਿਨ ਵਿਵੇਕ ਬੁੱਧ ਵਿਚਰੇ। ਕਹਿੰਦੇ ਨੇ ਫਿਰ ਹਰ ਵੇਲੇ ਵਿਵੇਕ ਬੁੱਧ ਉਹ ਹੁੰਦੀ ਹੈ ਜਿਹੜੀ ਬੁਰੇ ਭਲੇ ਦਾ ਵਿਚਾਰ ਕਰਨ ਵਾਲੀ ਕਿ ਚੰਗਾ ਕੀ ਹੈ ਤੇ ਮਾੜਾ ਕੀ ਹੈ। ਕਹਿੰਦੇ ਨੇ ਉਹਦੀ ਕਿਰਪਾ ਦੇ ਨਾਲ ਹੁਣ ਚੰਗੇ ਮਾੜੇ ਦੀ ਸਮਝ ਆ ਗਈ। ਹਰ ਵੇਲੇ ਇਹ ਬੁੱਧ ਚੰਗੇ ਮਾੜੇ ਦੀ ਪਹਿਚਾਣ ਕਰਦੀ ਰਹਿੰਦੀ ਹੈ।
ਅੰਦਰ ਸਾਚਾ ਨਿਹੋ ਪੂਰੇ ਸਤਿਗੁਰੈ।
ਅੰਦਰ ਸਾਚਾ ਨਿਹੋ, ਸੱਚਾ ਪਿਆਰ, ਸਦਾ ਥਿਰ ਰਹਿਣ ਵਾਲਾ ਪਿਆਰ ਪੂਰੇ ਸਤਿਗੁਰੂ ਨੇ ਕਿਰਪਾ ਕਰਕੇ ਲਾ ਦਿੱਤਾ ਹੈ।
ਸਤ ਸੰਗਤ ਮਿਲੈ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
ਗੁਰੂ ਸਵਾਰਿਓ, ਸੰਸਾਰ ਵਿੱਚ ਮਨੁੱਖ ਬਾਕੀ ਰਸਾਂ ਕਸਾਂ ਵਿੱਚ ਫਸਿਆ ਜੀਵਨ ਬਤੀਤ ਕਰ ਦਿੰਦਾ, ਪਰ ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਰਸ ਆ ਗਿਆ ਨਾ, ਉਹ ਫਿਰ ਬੁਲੰਦ ਆਵਾਜ਼ ਵਿੱਚ ਕਹਿੰਦੇ ਨੇ ਕਿ ਠੀਕ ਹੈ ਬਾਕੀ ਸੰਸਾਰੀ ਪਦਾਰਥ ਵੀ ਇਹਨਾਂ ਵਿੱਚ ਵੀ ਰਸ ਹੋਵੇਗਾ, ਪਰ ਜਿਹੜਾ ਰਸ ਨਾਮ ਵਿੱਚੋਂ ਮਿਲਦਾ ਨਾ ਉਹ ਬਾਕੀ ਵਸਤੂਆਂ ਵਿੱਚੋਂ ਨਹੀਂ ਪ੍ਰਾਪਤ ਹੁੰਦਾ। ਬਾਬਾ ਫਰੀਦ ਜੀ ਛੋਟੇ ਸਨ ਤੇ ਮਾਂ ਨੇ ਕਹਿ ਦਿੱਤਾ ਬੇਟਾ ਇਬਾਦਤ ਕਰਿਆ ਕਰ। ਕਹਿਣ ਲੱਗੇ ਮਾਂ ਇਬਾਦਤ ਕਰਨ ਨਾਲ ਕੀ ਹੋਵੇਗਾ? ਕਹਿਣ ਲੱਗੇ ਖੁਦਾ ਖੁਸ਼ ਹੁੰਦਾ। ਤੇ ਮਾਂ ਜੇ ਖੁਦਾ ਖੁਸ਼ ਹੋਵੇ ਤੇ ਕੀ ਦਿੰਦਾ? ਕਹਿਣ ਲੱਗੇ ਬੇਟਾ ਜੇ ਖੁਦਾ ਖੁਸ਼ ਹੋਵੇ ਨਾ ਤੇ ਮਠਿਆਈਆਂ ਦਿੰਦਾ। ਤੇ ਬੇਟੇ ਨੇ ਰੋਜ਼ ਇਬਾਦਤ ਕਰਨੀ, ਮਾਂ ਨੇ ਮਸੱਲੇ ਥੱਲੇ ਲਿਆ ਕੇ ਮਠਿਆਈ ਰੱਖ ਦੇਣੀ, ਇਬਾਦਤ ਕਰਨ ਤੋਂ ਬਾਅਦ ਆਪਣੇ ਪੁੱਤਰ ਨੂੰ ਮਠਿਆਈ ਦੇਣੀ। ਇੱਕ ਦਿਨ ਮਾਂ ਕਿਤੇ ਪਾਣੀ ਲੈਣ ਚਲੀ ਗਈ, ਯਾਦ ਨਾ ਰਿਹਾ ਮਸੱਲੇ ਥੱਲੇ ਮਠਿਆਈ ਰੱਖਣ ਦਾ। ਜਦੋਂ ਮਾਂ ਆਈ ਵਾਪਸ ਤੇ ਪੁੱਤਰ ਇਬਾਦਤ ਕਰਕੇ ਬੈਠਾ, ਮਾਂ ਛੇਤੀ ਨਾਲ ਅੰਦਰ ਗਈ ਤੇ ਜਾ ਕੇ ਕੌਲ ਵਿੱਚ ਭਰ ਕੇ ਮਠਿਆਈ ਲਿਆ ਕੇ ਦਿੱਤੀ। ਕਹਿਣ ਲੱਗੇ ਬੇਟਾ, ਖੁਦਾ ਨੇ ਤੇਰੇ ਲਈ ਮਠਿਆਈ ਭੇਜੀ ਏ। ਤੇ ਅੱਜ ਬਾਬਾ ਫਰੀਦ ਜੀ ਹੱਸ ਪਏ। ਕਹਿਣ ਲੱਗੇ ਮਾਂ, ਤੇਰੀ ਮਠਿਆਈ ਵੀ ਮੁਬਾਰਕ ਹੈ, ਪਰ ਜਿਹੜਾ ਰਸ ਉਸ ਖੁਦਾ ਦੀ ਇਬਾਦਤ ਵਿੱਚ ਆਉਂਦਾ ਨਾ। ਕਹਿਣ ਲੱਗੇ ਮਾਂ, ਹੁਣ ਇਹਨਾਂ ਵਸਤੂਆਂ ਵਿੱਚੋਂ ਰਸ ਨਹੀਂ ਆਉਂਦਾ। ਤੇ ਉਹਨਾਂ ਨੇ ਕਹਿ ਦਿੱਤਾ ਪਾਵਣ ਬਾਣੀ ਵਿੱਚ, ਕਹਿੰਦੇ ਨੇ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਜਾ ਦੁੱਧ। ਕਹਿੰਦੇ ਨੇ ਬੜੀਆਂ ਮਿੱਠੀਆਂ ਨੇ ਚੀਜ਼ਾਂ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ। ਕਹਿਣ ਲੱਗੇ ਭਾਵੇਂ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਪਰ ਹੇ ਖੁਦਾ, ਜਿਹੜਾ ਰਸ ਤੇਰੀ ਇਬਾਦਤ ਵਿੱਚ ਆਉਂਦਾ ਨਾ, ਉਹ ਬਾਕੀ ਹੁਣ ਕਿਸੇ ਚੀਜ਼ ਵਿੱਚ ਵੀ ਨਹੀਂ ਆਉਂਦਾ। ਇੱਥੇ ਵੀ ਮੇਰੇ ਸਾਹਿਬ ਜੀ ਇਹ ਬਖਸ਼ਿਸ਼ ਕਰਦੇ ਨੇ, ਕਹਿੰਦੇ ਨੇ ਸਤ ਸੰਗ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ। ਕਹਿੰਦੇ ਨੇ ਜੇ ਵੱਡੇ ਭਾਗ ਹੋਣ, ਸਤ ਸੰਗਤ ਦੀ ਪ੍ਰਾਪਤੀ ਹੋ ਜਾਏ, ਤੇ ਸਤ ਸੰਗ ਹੁੰਦਾ ਹੀ ਉਹ ਹੈ ਸੱਚੀ ਸੰਗਤ, ਤਿੰਨਾਂ ਸੰਗ ਜਿਨ ਸੰਗ ਜਪੀਐ ਨਾਉ, ਤਿੰਨ ਸੰਗ ਸੰਗ ਨਾ ਕੀਚੇ ਨਾਨਕ ਜਿੰਨਾ ਆਪਣਾ ਸਵਾਓ। ਕਹਿੰਦੇ ਨੇ ਜਿਹੜੇ ਆਪਣੇ ਮਤਲਬ ਵਾਸਤੇ ਬੈਠਦੇ ਨੇ ਉਹਨਾਂ ਦੀ ਗੱਲ ਨਹੀਂ, ਸੰਗਤ ਉਹੀ ਹੈ ਜਿੱਥੇ ਪ੍ਰਭੂ ਦੀ ਸਿਫਤ ਸਲਾਹ ਹੋਵੇ। ਕਹਿੰਦੇ ਨੇ ਵੱਡੇ ਭਾਗ ਹੋਣ ਤੇ ਐਸੀ ਸੰਗਤ ਦੀ ਪ੍ਰਾਪਤੀ ਹੁੰਦੀ ਏ। ਤੇ ਪਾਤਸ਼ਾਹ ਜੀ ਕਹਿੰਦੇ ਨੇ ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ। ਫਿਰ ਕਹਿੰਦੇ ਨੇ ਉਹਦੇ ਨਾਮ ਦੇ ਰਸ ਦੀ ਪ੍ਰਾਪਤੀ ਹੁੰਦੀ ਹੈ।
ਅਨ ਦਿਨ ਰਹੇ ਲਿਵ ਲਾਏ ਤਾਂ ਸਹਿਜ ਸਮਾਵੇ ਜੀਓ।
ਹਰ ਵੇਲੇ ਸੁਰਤ ਉਹਦੇ ਵਿੱਚ ਜੋੜ ਕੇ ਰੱਖੇ ਤੇ ਫਿਰ ਸਹਿਜ ਅਵਸਥਾ ਵਿੱਚ ਟਿਕ ਕੇ ਉਸ ਮਾਲਕ ਦੇ ਚਰਨਾਂ ਵਿੱਚ ਜੁੜਿਆ ਰਿਹਾ ਜਾ ਸਕਦਾ ਹੈ।
ਸਹਿਜ ਸਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ।
ਕਹਿੰਦੇ ਨੇ ਜਦੋਂ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕਦਾ ਤੇ ਫਿਰ ਉਸ ਮਾਲਕ ਨੂੰ ਵੀ ਚੰਗਾ ਲੱਗਦਾ, ਉਹਨੂੰ ਉਹ ਮਨੁੱਖ ਪਿਆਰਾ ਲੱਗਦਾ ਜੇ ਜਿਹੜਾ ਉਹਦੀ ਇਬਾਦਤ ਵਿੱਚ ਲਿਵ ਲਾ ਕੇ ਬੈਠਾ। ਸਹਿਜ ਸਮਾਵੇ ਤਾਂ ਹਰ ਮਨ ਭਾਵੇ, ਹਰੀ ਦੇ ਮਨ ਨੂੰ ਵੀ ਉਹ ਹੀ ਚੰਗਾ ਲੱਗਦਾ, ਸਦਾ ਅਤੀਤ ਬੈਰਾਗੀ। ਔਰ ਕਹਿੰਦੇ ਨੇ ਮਾਇਆ ਵਾਲੇ ਪਾਸਿਓਂ ਉਹ ਆਪਣਾ ਮੋਹ ਤੋੜ ਕੇ ਤੇ ਵਿਰਾਗ ਦੀ ਅਵਸਥਾ ਵਿੱਚ ਭਾਵ ਕਿ ਉਸ ਮਾਲਕ ਦੇ ਨਾਲ ਕੇਵਲ ਸਾਂਝ ਪਾ ਕੇ ਬੈਠਦਾ ਹੈ।
ਹਾਲਤ ਪਾਲਤ ਸੋਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ।
ਕਹਿੰਦੇ ਨੇ ਫਿਰ ਲੋਕ ਪਰਲੋਕ ਵਿੱਚ ਉਹਨਾਂ ਦੀ ਵਡਿਆਈ ਹੁੰਦੀ ਏ, ਉਹਨਾਂ ਦੀ ਸੋਭਾ ਹੁੰਦੀ ਏ ਜਿਨ੍ਹਾਂ ਦੀ ਰਾਮ ਦੇ ਨਾਮ ਵਿੱਚ ਸੁਰਤ ਜੁੜ ਗਈ।
ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ।
ਆਮ ਤੌਰ ਤੇ ਸੰਸਾਰੀ ਲੋਕਾਂ ਦਾ ਇਹ ਸੁਭਾਅ ਹੈ ਕਿ ਜੇ ਖੁਸ਼ੀ ਮਿਲ ਗਈ ਤੇ ਫਿਰ ਵੀ ਪਰਮਾਤਮਾ ਭੁੱਲ ਗਿਆ, ਤੇ ਜੇ ਕਿਤੇ ਦੁੱਖ ਆ ਗਿਆ ਨਾ ਤੇ ਫਿਰ ਵੀ ਬੰਦਾ ਪਰਮਾਤਮਾ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦਾ। ਪਰ ਮੇਰੇ ਸਾਹਿਬ ਜੀ ਕਹਿੰਦੇ ਨੇ, ਕਹਿਣ ਲੱਗੇ ਹਰਖ ਸੋਗ ਦੋਹਾਂ ਤੇ ਮੁਕਤਾ। ਹਰਖ ਕਹਿੰਦੇ ਨੇ ਖੁਸ਼ੀ ਨੂੰ, ਸੋਗ ਕਹਿੰਦੇ ਨੇ ਗਮੀ ਨੂੰ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ, ਜਿਨ੍ਹਾਂ ਦੀ ਇਹ ਅਵਸਥਾ ਬਣ ਗਈ। ਸਾਹਿਬ ਜੀ ਕਹਿੰਦੇ ਨੇ ਹਰਖ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ। ਕਹਿੰਦੇ ਨੇ ਜੋ ਪ੍ਰਮਾਤਮਾ ਕਰਦੇ ਨਾ ਉਹਦੇ ਭਾਣੇ ਵਿੱਚ ਰਹਿੰਦੇ ਨੇ, ਉਹਦਾ ਕੀਤਾ ਮਿੱਠਾ ਲੱਗਦਾ ਹੈ।
ਸਤ ਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ।
ਜੇ ਕਿਤੇ ਵੱਡੇ ਭਾਗਾਂ ਦੇ ਨਾਲ ਸਤ ਸੰਗਤ ਦੀ ਪ੍ਰਾਪਤੀ ਹੋ ਜਾਏ ਤੇ ਫਿਰ ਉਸ ਦੇ ਨਾਮ ਦੇ ਰਸ ਦੀ ਵੀ ਪ੍ਰਾਪਤੀ ਹੁੰਦੀ ਹੈ।
ਦੂਜੇ ਭਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ।
ਦੂਜੇ ਭਾਏ ਦਾ ਅਰਥ ਹੁੰਦਾ ਕਿ ਦੂਜੇ ਪਾਸੇ ਦੀ ਖਿੱਚ, ਇੱਕ ਹੈ ਨਿਰੰਕਾਰ ਦੀ ਖਿੱਚ ਤੇ ਦੂਜੀ ਹੈ ਸੰਸਾਰ ਦੀ ਖਿੱਚ, ਇੱਕ ਹੈ ਮਾਲਕ ਦੀ ਖਿੱਚ ਤੇ ਦੂਜੀ ਹੈ ਮਾਇਆ ਦੀ ਖਿੱਚ, ਇੱਕ ਹੈ ਪੈਸੇ ਦੀ ਖਿੱਚ ਦੂਜੀ ਹੈ ਪ੍ਰਭੂ ਦੀ ਖਿੱਚ। ਕਹਿੰਦੇ ਨੇ ਜਿਹੜਾ ਤੇ ਮਾਲਕ ਵਾਲੇ ਪਾਸਿਓਂ ਟੁੱਟ ਕੇ ਮਾਇਆ ਦੇ ਨਾਲ ਜਿਸਨੇ ਸਾਂਝ ਪਾ ਲਈ, ਕਹਿੰਦੇ ਨੇ ਉਹਦੇ ਜੀਵਨ ਵਿੱਚ ਦੁੱਖ ਹੈ। ਪਰਮੇਸ਼ਰ ਤੇ ਭੁੱਲਿਆਂ ਵਿਆਪਣ ਸਭੇ ਰੋਗ। तो साहब जी कहिंदे ने जिसने भी सांझ तोड़ ली निरंकार दे नालों ते संसार नाल केवल सांझ पा ली, पातशाह जी कहिंदे ने दूजे भाए दो भावां दी दूजे भाए दुख होए, फिर दुख की प्राप्ति होंदी है। मन मुख जम जोहिया जीओ, ये अवस्था किन्हां दी है? मन मुखां दी। जिहड़े मन दे मगर तुरदे ने ते गुरमुख होने, जिहड़े गुरु दे चरणां दे नाल जुड़े रहिंदे ने, कहिंदे ने जिहड़े मन मुख ने जिहड़े संसार नाल सांझ केवल पांदे ने निरंकार नाल नहीं, उहनां नूं कहिंदे ने जिहड़ा आत्मक मौत है ना, ਉਹ ਹਰ ਵੇਲੇ ਉਹਨਾਂ ਨੂੰ ਗ੍ਰਸ ਕੇ ਰੱਖਦੀ ਹੈ, ਭਾਵ ਕਿ ਉਹ ਜਮਾਂ ਦੀ ਨਜ਼ਰ ਵਿੱਚ ਹਰ ਵੇਲੇ ਚੜਿਆ ਰਹਿੰਦਾ ਹੈ।
ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ,
ਕਹਿੰਦੇ ਨੇ ਉਹ ਮਾਇਆ ਦੇ ਦੁੱਖ ਵਿੱਚ ਫਸ ਕੇ ਤੇ ਹਰ ਵੇਲੇ ਦੁਖੀ ਰਹਿੰਦੇ ਨੇ। ਮਾਇਆ ਬਹੁਤ ਜ਼ਿਆਦਾ ਵੀ ਮਿਲ ਜਾਏ ਤਾਂ ਵੀ ਸੁੱਖ ਦੀ ਪ੍ਰਾਪਤੀ ਨਹੀਂ ਹੁੰਦੀ, ਬੜੇ ਬੜੇ ਧਨਵਾਨ ਉਹ ਤੁਸੀਂ ਵੇਖਦੇ ਹੋ ਕਿ ਉਹ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਨੇ, ਮਖਮਲੀ ਗੱਦਿਆਂ 'ਤੇ ਵੀ ਨੀਂਦ ਨਹੀਂ ਆਉਂਦੀ। ਔਰ ਜਿਸ ਗ੍ਰਹਿ ਬਹੁਤ ਤਿਸੇ ਗ੍ਰਹਿ ਚਿੰਤਾ, ਕਹਿੰਦੇ ਨੇ ਉਹ ਦੁਖੀ ਹੈ। ਔਰ ਮਾਇਆ ਧਨ ਦੌਲਤ ਇਕੱਠਾ ਕਰਕੇ ਫਿਰ ਵੀ ਦਿਨੇ ਰਾਤ ਹਾਏ ਹਾਏ ਕਰਦੇ ਹੀ ਉਹਨਾਂ ਦਾ ਜੀਵਨ ਬਤੀਤ ਹੁੰਦਾ ਹੈ।
ਮਾਇਆ ਦੁੱਖ ਮੋਹਿਆ ਹਉ ਮੈਂ ਰੋਹਿਆ, ਮੇਰੀ ਮੇਰੀ ਕਰਤ ਵਿਹਾਵੇ।
ਕਹਿੰਦੇ ਨੇ ਜਿਹੜੇ ਮਾਇਆ ਦੇ ਮੋਹ ਵਿੱਚ ਫਸ ਕੇ ਦੁਖੀ ਹੁੰਦੇ ਨੇ, ਮਾਇਆ ਦੁੱਖ ਮੋਇਆ ਹਉਮੈ ਰੋਇਆ, ਉਹ ਹੰਕਾਰੀ ਹੋ ਜਾਂਦੇ ਨੇ, ਉਹ ਹੰਕਾਰ ਵਿੱਚ ਗ੍ਰਸੇ ਹੋਏ ਕ੍ਰਿਝਦੇ ਰਹਿੰਦੇ ਨੇ, ਉਹ ਦੁਖੀ ਹੁੰਦੇ ਨੇ। ਜਿਵੇਂ ਸਾਹਿਬ ਜੀ ਕਹਿੰਦੇ ਨੇ ਨਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ ਜਿਉਂ ਕੰਚਨ ਸੁਹਾਗਾ ਢਾਲ ਹੈ। ਕਹਿੰਦੇ ਨੇ ਇਸੇ ਤਰ੍ਹਾਂ ਹੀ ਕ੍ਰੋਧੀ ਬੰਦਾ, ਹੰਕਾਰਿਆ ਹੋਇਆ ਮਨੁੱਖ ਅੰਦਰੋਂ ਦੁਖੀ ਰਹਿੰਦਾ, ਮਾਇਆ ਦੁੱਖ ਮੋਇਆ ਹਉ ਮੈਂ ਰੋਇਆ, ਮੇਰੀ ਮੇਰੀ ਕਰਤ ਵਿਹਾਵੇ। ਕਹਿੰਦੇ ਨੇ ਮੇਰੀ ਮੇਰੀ ਕਰਦੇ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਏ, ਪਰ ਸੁੱਖ ਤੇ ਉਦੋਂ ਹੁੰਦਾ ਜਦੋਂ ਤੇਰਾ ਤੇਰਾ ਆਖੀਏ। ਜਿੱਥੇ ਤੂੰ ਤੂੰ ਦਾ ਆਵਾਜ਼ਾ ਆਵੇ ਨਾ ਉੱਥੇ ਸੁੱਖ ਹੈ, ਜਿੱਥੇ ਮੈਂ ਕਰਦਾ ਉਹ ਤੇ ਆਖਰੀ ਸਮੇਂ ਤੱਕ ਵੀ ਮੈਂ ਕਰਦੇ ਜੀਵਨ ਬਤੀਤ ਹੋ ਜਾਂਦਾ। ਗੁਰੂ ਸਵਾਰੇ ਉਹ ਸੁੱਖ ਹੈ ਤੇਰਾ ਤੇਰਾ ਕਰਨ ਵਿੱਚ। ਤੋ ਸਾਹਿਬ ਜੀ ਇੱਥੇ ਵੀ ਇਹ ਬਖਸ਼ਿਸ਼ ਕਰਦੇ ਨੇ ਕਿ ਮਾਇਆ ਦੇ ਮੋਹ ਵਿੱਚ ਫਸੇ ਹੋਏ ਦੁਖੀ ਹੋ ਕੇ ਮੇਰੀ ਮੇਰੀ ਕਰਦੇ ਜੀਵਨ ਬਤੀਤ ਕਰ ਲੈਂਦੇ ਹਨ।
ਜੋ ਪ੍ਰਭ ਦੇ ਤਿਸ ਚੇਤਾ ਨਾਹੀ ਅੰਤ ਗਿਆ ਪਛੋਤਾਵੇ।
ਜਿਹੜਾ ਸਾਰੀਆਂ ਦਾਤਾਂ ਦੇਣ ਵਾਲਾ, ਜਿਹਨੇ ਧਨ ਦੌਲਤ ਦਿੱਤਾ, ਕਹਿੰਦੇ ਨੇ ਉਸ ਮਾਲਕ ਨੂੰ ਚੇਤੇ ਨਹੀਂ ਕਰਦਾ, ਉਹਨੂੰ ਯਾਦ ਨਹੀਂ ਕਰਦਾ, ਕੇਵਲ ਪਦਾਰਥਾਂ ਦੇ ਨਾਲ ਸਾਂਝ ਪਾਉਂਦਾ। ਤੋ ਸਾਹਿਬ ਜੀ ਕਹਿੰਦੇ ਨੇ ਕਿ ਆਖਿਰਕਾਰ ਜੋ ਪ੍ਰਭ ਦੇ ਇਸ ਚੇਤੇ ਨਾਹੀਂ, ਜਿਹੜਾ ਦੇਣ ਵਾਲਾ ਉਹਨੂੰ ਚੇਤੇ ਨਹੀਂ ਕਰਦਾ। ਪਰ ਸਾਹਿਬ ਜੀ ਤੇ ਕਹਿੰਦੇ ਨੇ ਕਿ ਤੂੰ ਉਸ ਕਰਤੇ ਨੂੰ ਚੇਤੇ ਕਰਨਾ, ਉਹਦੀ ਕਿਰਤ ਨੂੰ ਯਾਦ ਨਾ ਕਰ, ਕਰਤੇ ਨੂੰ ਚੇਤੇ ਕਰ, ਕਰਤੇ ਨੂੰ ਚਿੱਤ ਵਿੱਚ ਵਸਾ। ਪਰ ਬੰਦਾ ਉਹਦੀ ਕਿਰਤ ਨੂੰ ਚਿੱਤ ਵਿੱਚ ਵਸਾ ਲੈਂਦਾ, ਕਰਤਾ ਤੇ ਚੇਤੇ ਆਉਂਦਾ ਹੀ ਕੋਈ ਨਹੀਂ। ਚਿੱਤਰ ਨੂੰ ਆਪਣੇ ਹਿਰਦੇ ਵਿੱਚ ਵਸਾਉਂਦਾ ਪਰ ਚਿਤੇਰਾ ਯਾਦ ਹੀ ਨਹੀਂ ਆਉਂਦਾ। ਔਰ ਇਹੀ ਕਾਰਨ ਹੈ ਕਿ ਮਨੁੱਖ ਦੁਖੀ ਹੁੰਦਾ, ਜੋ ਪ੍ਰਭ ਦੇ ਤਿਸ ਚੇਤੇ ਨਾਹੀਂ ਅੰਤ ਗਿਆ ਪਛਤਾਵੇ। ਕਹਿੰਦੇ ਨੇ ਆਖਿਰਕਾਰ ਕੋਲ ਪਛਤਾਵਾ ਹੀ ਰਹਿ ਜਾਂਦਾ, ਕਿਉਂਕਿ ਜਦੋਂ ਸਮਾਂ ਹੁੰਦਾ ਉਦੋਂ ਇਹਨੂੰ ਸੂਝ ਨਹੀਂ ਆਉਂਦੀ, ਅਤੇ ਮਾਫ਼ ਕਰਿਓ ਜਦੋਂ ਸੂਝ ਆਉਂਦੀ ਹੈ ਨਾ ਉਦੋਂ ਸਮਾਂ ਕੋਈ ਨਹੀਂ ਹੁੰਦਾ, ਫਿਰ ਮਨੁੱਖ ਦੀ ਝੋਲੀ ਵਿੱਚ ਕੇਵਲ ਪਛਤਾਵਾ ਹੀ ਰਹਿ ਜਾਂਦਾ। ਇਹੀ ਕਾਰਨ ਹੈ ਕਿ ਸੰਸਾਰ ਵਿੱਚ ਆਇਆ ਵੀ ਬੰਦਾ ਰੋਂਦਾ ਅਤੇ ਜਾਣ ਲੱਗਿਆਂ ਵੀ ਰੋਂਦਾ ਹੀ ਤੁਰ ਜਾਂਦਾ। ਜਿਹੜਾ ਮਨੁੱਖ ਮਾਇਆ ਦੇ ਘੇਰੇ ਵਿੱਚ ਫਸ ਗਿਆ ਨਾ, ਉਹ ਜੀਵਨ ਵਿੱਚ ਵੀ ਦੁਖੀ, ਉਹ ਇੱਥੇ ਲੋਕ ਵਿੱਚ ਵੀ ਦੁਖੀ ਅਤੇ ਪ੍ਰਲੋਕ ਵਿੱਚ ਵੀ ਦੁਖੀ ਹੁੰਦਾ ਹੈ।
ਬਿਨ ਨਾਵੈ ਕੋ ਸਾਥ ਨਾ ਚੱਲੈ, ਪੁੱਤਰ ਕਲੱਤਰ ਮਾਇਆ ਧੋਹਿਆ।
ਕਹਿੰਦੇ ਨੇ ਪੁੱਤਰ ਕਲੱਤਰ, ਪੁੱਤਰ ਕਹਿੰਦੇ ਨੇ ਧੀਆਂ ਪੁੱਤਰਾਂ ਨੂੰ, ਅਤੇ ਕਲੱਤਰ ਕਹਿੰਦੇ ਨੇ ਘਰ ਵਾਲੀ ਨੂੰ। ਕਹਿੰਦੇ ਨੇ ਇਹ ਤੇ ਸਾਰੇ ਮਾਇਆ ਦਾ ਧੋਖਾ ਹੀ ਹੈ, ਇਹ ਤੇ ਕੇਵਲ ਆਪਣੀਆਂ ਲੋੜਾਂ ਕਰਕੇ ਸਾਂਝ ਬਣੀ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਆਖਿਰਕਾਰ ਜੈ ਮਾਤ ਪਿਤਾ ਸੁੱਤ ਮੀਤ ਨਾ ਭਾਈ, ਜਿੱਥੇ ਨਾ ਮਾਂ ਨਾ ਬਾਪ ਨਾ ਧੀਆਂ ਪੁੱਤਰ ਨਾ ਮਿੱਤਰ ਨਾ ਭਰਾ, ਜਿੱਥੇ ਕਿਸੇ ਵੀ ਸਾਥ ਨਹੀਂ ਦੇਣਾ, ਮਨ ਊਹਾਂ ਨਾਮ ਤੇਰੇ ਸੰਗ ਸਹਾਈ। ਕਹਿਣ ਲੱਗੇ ਹੇ ਮਨਾ, ਉੱਥੇ ਤੇ ਕੇਵਲ ਨਾਮ ਨੇ ਹੀ ਤੇਰਾ ਸਹਾਰਾ ਬਣਨਾ, ਤੇ ਮਨੁੱਖ ਨਾਮ ਦੇ ਨਾਲੋਂ ਸਾਂਝ ਤੋੜ ਬੈਠਾ। ਇੱਥੇ ਸਾਹਿਬ ਜੀ ਕਹਿੰਦੇ ਨੇ, ਬਿਨ ਨਾਮੈ ਕੋ ਸਾਥ ਨਾ ਚਾਲੈ, ਪੁੱਤਰ ਕਲੱਤਰ ਮਾਇਆ ਤੋਹਿਆ। ਕਹਿੰਦੇ ਨੇ ਇਹ ਮਾਇਆ ਦਾ ਧੋਖਾ ਹੈ, ਧੀਆਂ ਪੁੱਤਰ ਇਹਨਾਂ ਚੋਂ ਕੋਈ ਵੀ ਸਾਥ ਨਹੀਂ ਦੇਣ ਵਾਲਾ।
ਦੂਜੈ ਭਾਏ ਦੁੱਖ ਹੋਏ, ਮਨਮੁਖ ਜਮ ਜੋਹਿਆ ਜੀਓ।
ਦੂਜੇ ਭਾਏ ਦੂਜੇ ਪਾਸੇ ਦੀ ਖਿੱਚ ਵਿੱਚ ਪੈ ਕੇ ਤੇ ਮਨਮੁਖ ਬੰਦਾ ਜਮਾਂ ਦੇ ਘੇਰੇ ਵਿੱਚ ਫਸ ਜਾਂਦਾ, ਜਮਾਂ ਤੋਂ ਨਹੀਂ ਬਚ ਸਕਦਾ।
ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਇਆ ਜੀਓ।
ਪਰ ਹੇ ਵਾਹਿਗੁਰੂ, ਜਿਹਦੇ ਤੇ ਤੁਸੀਂ ਕਿਰਪਾ ਕਰੋ, ਤੁਹਾਡੀ ਬਖਸ਼ਿਸ਼ ਦੇ ਨਾਲ, ਜਿਹਨੂੰ ਤੁਸੀਂ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਓ। ਫਿਰ ਸਾਹਿਬ ਜੀ ਕਹਿੰਦੇ ਨੇ, ਮਹਿਲ ਹਰ ਪਾਇਆ ਜੀਓ। ਕਹਿੰਦੇ ਨੇ ਉਹ ਫਿਰ ਉਸ ਪਰਿਪੂਰਨ ਪਰਮਾਤਮਾ ਦੇ ਚਰਨਾਂ ਵਿੱਚ ਉਹਨਾਂ ਨੂੰ ਟਿਕਾਣਾ ਮਿਲ ਜਾਂਦਾ ਹੈ।
ਸਦਾ ਰਹਿ ਕਰ ਜੋੜ, ਪ੍ਰਭ ਮਨ ਪਾਇਆ ਜੀਓ।
ਕਹਿੰਦੇ ਨੇ ਉਹ ਹਰ ਵੇਲੇ ਫਿਰ ਹੱਥ ਜੋੜ ਕੇ ਉਸ ਪਰਮਾਤਮਾ ਦੇ ਚਰਨਾਂ ਵਿੱਚ ਜੁੜੇ ਰਹਿੰਦੇ ਨੇ, ਉਹਦੀ ਸਿਫਤ ਸਲਾਹ ਕਰਦੇ ਰਹਿੰਦੇ ਨੇ, ਔਰ ਪ੍ਰਭ ਮਨ ਪਾਇਆ ਜੀਓ। ਕਹਿੰਦੇ ਨੇ ਪ੍ਰਭੂ ਉਹਨਾਂ ਦੇ ਮਨ ਨੂੰ ਚੰਗਾ ਲੱਗਦਾ, ਨਾਮ ਚੰਗਾ ਲੱਗਦਾ, ਤੇ ਜਿੰਨਾ ਚਿਰ ਕਿਰਪਾ ਨਾ ਹੋਵੇ ਓਨੀ ਦੇਰ ਤੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਬਿਦ ਨੈਨੋ ਡੀਠੀ ਵਾਲੀ ਅਵਸਥਾ ਬਣਦੀ। ਉਸ ਵੇਲੇ ਤੇ ਬਾਣੀ ਚੰਗੀ ਨਹੀਂ ਲੱਗਦੀ, ਨਾਮ ਚੰਗਾ ਨਹੀਂ ਲੱਗਦਾ, ਪ੍ਰਭੂ ਦੀ ਸਿਫਤ ਸਲਾਹ ਵੀ ਚੰਗੀ ਨਹੀਂ ਲੱਗਦੀ, ਕੇਵਲ ਮਾਇਆ ਚੰਗੀ ਲੱਗਦੀ ਹੈ, ਕੇਵਲ ਦੌਲਤ ਦੇ ਨਾਲ ਸਾਂਝ ਪਾਉਂਦਾ। ਪਰ ਜਦੋਂ ਉਹਦੀ ਕਿਰਪਾ ਹੋ ਜਾਏ, ਫਿਰ ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਉਹ ਵੀ ਮਨ ਨੂੰ ਭਾਉਂਦਾ, ਮਨ ਨੂੰ ਚੰਗਾ ਲੱਗਣ ਲੱਗ ਪੈਂਦਾ ਹੈ।
ਰੱਬ ਮਨ ਭਾਵੈ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ।
ਕਹਿੰਦੇ ਨੇ ਜਦੋਂ ਪਰਮਾਤਮਾ ਮਨ ਨੂੰ ਚੰਗਾ ਲੱਗਣ ਲੱਗ ਪੈਂਦਾ ਨਾ, ਤੇ ਫਿਰ ਉਹਦਾ ਹੁਕਮ ਵੀ ਚੰਗਾ ਲੱਗਣ ਲੱਗ ਪੈਂਦਾ। ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗੇ ਨਾ, ਉਹਦੀਆਂ ਗੱਲਾਂ ਵੀ ਤੁਹਾਨੂੰ ਚੰਗੀਆਂ ਲੱਗਣਗੀਆਂ। ਤੇ ਜਿਹੜਾ ਬੰਦਾ ਮਨ ਨੂੰ ਚੰਗਾ ਨਹੀਂ ਨਾ ਲੱਗਾ, ਗੱਲ ਜਿੰਨੀ ਮਰਜ਼ੀ ਵਧੀਆ ਕਰਦਾ ਹੋਵੇ, ਬੰਦਾ ਸੁਣਨ ਵਾਸਤੇ ਤਿਆਰ ਨਹੀਂ ਹੁੰਦਾ। ਜਦੋਂ ਮਨ ਨੂੰ ਪਰਮਾਤਮਾ ਚੰਗਾ ਲੱਗਿਆ ਤੇ ਉਹਦਾ ਹੁਕਮ ਵੀ ਚੰਗਾ ਲੱਗਣ ਲੱਗ ਪਿਆ, ਉਹਦੇ ਬੋਲ ਵੀ ਚੰਗੇ ਲੱਗਣ ਲੱਗ ਪਏ। ਤੇ ਸਾਹਿਬ ਜੀ ਕਹਿੰਦੇ ਨੇ ਫਿਰ ਉਹਦੇ ਹੁਕਮ ਨੂੰ ਮੰਨ ਕੇ ਸਦਾ ਸੁਖ ਵਾਲਾ ਜੀਵਨ ਬਤੀਤ ਕਰਦੇ ਹਨ।
ਅਨ ਦਿਨ ਜਪਤ ਰਹੇ ਦਿਨ ਰਾਤੀ, ਸਹਿਜੇ ਨਾਮ ਧਿਆਇਆ।
ਕਹਿੰਦੇ ਨੇ ਉਹ ਹਰ ਵੇਲੇ ਦਿਨੇ ਰਾਤ ਉਸ ਪਰਿਪੂਰਨ ਪਰਮਾਤਮਾ ਨੂੰ ਆਤਮਕ ਅਡੋਲਤਾ ਵਾਲੀ ਅਵਸਥਾ ਵਿੱਚ ਟਿਕ ਕੇ ਉਸ ਦਾ ਨਾਮ ਜਪਦੇ ਰਹਿੰਦੇ ਹਨ।
ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ।
ਕਹਿੰਦੇ ਨੇ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦੁਆਰਾ ਹੀ ਇਹ ਸੰਸਾਰ ਵਿੱਚ ਵਡਿਆਈ ਮਿਲਦੀ ਹੈ। ਵਡਿਆਈਆਂ ਸਾਰੀਆਂ ਉਸ ਮਾਲਕ ਦੀਆਂ ਨੇ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਇਹ ਤੇ ਮਨਮੁਖ ਬੰਦਾ ਜੇ ਕਿਤੇ ਸ਼ੋਹਰਤ ਮਿਲ ਜਾਏ ਤੇ ਫਿਰ ਫੁੱਲਿਆ ਹੀ ਨਹੀਂ ਸਮਾਂਦਾ, ਪਰ ਪ੍ਰਭੂ ਦੇ ਪਿਆਰੇ ਕਹਿੰਦੇ ਨੇ ਨਹੀਂ, ਇਹ ਸਾਰੀਆਂ ਵਡਿਆਈਆਂ ਤੇਰੀਆਂ ਨੇ, ਸਭ ਗੁਣ ਤੇਰੇ, ਮੈਂ ਨਾ ਹੀ ਕੋਈ ਵਿਣ ਗੁਣ ਕੀਤੇ ਭਗਤ ਨਾ ਹੋਏ। ਕਹਿੰਦੇ ਨੇ ਸਾਰੇ ਗੁਣ ਤੇਰੇ ਨੇ, ਵਡਿਆਈਆਂ ਤੇਰੀਆਂ ਨੇ। ਸਾਹਿਬ ਜੀ ਕਹਿੰਦੇ ਨੇ ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਭਾਵੇ। ਹੇ ਨਾਨਕ ਆਖ, ਉਹਦਾ ਨਾਮ ਮਨ ਨੂੰ ਚੰਗਾ ਲੱਗਦਾ ਹੈ।
ਕਰ ਕਿਰਪਾ ਲਿਹੋ ਮਿਲਾਏ, ਮਹਿਲ ਹਰ ਪਾਵੇ ਜੀਓ।
ਹੇ ਵਾਹਿਗੁਰੂ ਜੀ, ਜਦੋਂ ਤੁਸੀਂ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਓ, ਤੇ ਫਿਰ ਸਦੀਵੀ ਪ੍ਰਭੂ ਦੇ ਚਰਨਾਂ ਵਿੱਚ ਟਿਕਾਣੇ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਸਵਾਰਿਓ, ਜੇ ਗੁਰੂ ਕਿਰਪਾ ਨਾ ਕਰੇ ਤੇ ਉਸ ਮਾਲਕ ਨਾਲ ਸਾਂਝ ਨਹੀਂ ਜੇ ਪੈਂਦੀ। ਵੱਡੇ ਭਾਗ ਹੋਣ ਤੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ। ਜਿਸ ਪਾਤਸ਼ਾਹ ਜੀ ਦਾ ਅੱਜ ਅਸੀਂ ਗੁਰਤਾ ਗੱਦੀ ਪੁਰਬ ਮਨਾ ਰਹੇ ਹਾਂ, ਇਤਿਹਾਸ ਦੇ ਪੰਨੇ ਪੜ੍ਹ ਕੇ ਵੇਖੀਏ ਕਿ ਕਦੇ ਉਹ ਵੀ ਸਮਾਂ ਆਇਆ ਕਿ ਜਦੋਂ ਲਾਹੌਰ ਦੀ ਧਰਤੀ 'ਤੇ ਪਿਤਾ ਹਰਦਾਸ ਦਾ ਇਹ ਘਰ ਦਾ ਚਿਰਾਗ, ਮਾਂ ਦਇਆ ਕੌਰ ਦੀ ਕੁੱਖ ਦਾ ਜਾਇਆ, 7 ਸਾਲ ਦੀ ਉਮਰ ਹੈ ਅਤੇ ਮਾਂ ਬਾਪ ਦਾ ਸਾਇਆ ਸਿਰ ਤੋਂ ਉੱਠ ਗਿਆ, ਮਾਂ ਬਾਪ ਸਦੀਵੀ ਸਾਥ ਛੱਡ ਗਏ, ਅਤੇ ਜਦੋਂ ਔਖਾ ਸਮਾਂ ਆਇਆ ਫਿਰ ਸ਼ਰੀਕੇ ਵਾਲਿਆਂ ਵੀ ਕਿਸੇ ਬਾਂਹ ਨਾ ਫੜੀ, ਸਾਰੇ ਹੀ ਔਖੇ ਵੇਲੇ ਸਾਥ ਛੱਡ ਜਾਂਦੇ ਨੇ। ਪੰਜਾਬੀ ਦਾ ਸ਼ਾਇਰ ਕਹਿੰਦਾ, ਸੁੱਖਾਂ ਵੇਲੇ ਸਾਰੀ ਦੁਨੀਆ ਨੇੜੇ ਢੁੱਕ ਢੁੱਕ ਬਹਿੰਦੀ, ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ। ਜਦੋਂ ਔਖਾ ਸਮਾਂ ਆਏ ਨਾ, ਉਸ ਵੇਲੇ ਸਾਰੇ ਹੀ ਸਾਥ ਛੱਡ ਜਾਂਦੇ ਨੇ, ਅਤੇ ਆਖਿਰਕਾਰ ਬਾਸਰਕਿਆਂ ਤੋਂ ਨਾਨੀ ਮਾਂ ਉਹ ਗਈ, ਜਾ ਕੇ ਆਪਣੇ ਦੋਹਤੇ ਦੀ ਉਂਗਲ ਫੜੀ ਅਤੇ ਕਹਿਣ ਲੱਗੀ, ਬੇਟਾ ਮੈਂ ਤੇਰੀ ਹਾਲਤ ਹੁਣ ਨਹੀਂ ਵੇਖ ਸਕਦੀ, ਮੇਰੇ ਨਾਲ ਚੱਲ, ਮੈਂ ਆਪਣੇ ਨਾਲ ਤੈਨੂੰ ਬਾਸਰ ਕੇ ਲੈ ਜਾਣਾ। ਅਤੇ ਖਿਆਲ ਕਰਿਓ, ਉਸ ਵੇਲੇ ਜਦੋਂ ਨਾਨੀ ਮਾਂ ਤੁਰੀ ਹੋਏਗੀ ਆਪਣੇ ਦੋਹਤੇ ਦੀ ਉਂਗਲ ਫੜ ਕੇ, ਜਿਹੜੇ ਪਿਆਰ ਵਾਲੇ ਹਿਰਦੇ ਸਨ ਉਹਨਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਪਰ ਇੱਕ ਪਾਸੇ ਸ਼ਰੀਕੇ ਦੇ ਲੋਕ ਨੇ ਜਿਹੜੇ ਕਹਿੰਦੇ ਨੇ ਕਿ ਚੰਗਾ ਹੋਇਆ ਵਿਹੜਾ ਖੁੱਲ੍ਹਾ ਹੋ ਗਿਆ, ਸਾਡੇ 'ਤੇ ਬੋਝ ਹੀ ਰਹਿਣਾ ਸੀ ਇਸ ਦਾ, ਅੰਦਰੋਂ ਬੜੇ ਖੁਸ਼ ਨੇ। ਪਰ ਗੁਰੂ ਸਵਾਰਿਓ, ਉਸ ਭਲੀ ਆਤਮਾ ਨੂੰ ਵੇਖ ਕੇ ਜਦੋਂ ਤੁਰਨ ਲੱਗੇ ਤਾਂ ਕਹਿੰਦੇ ਨੇ, ਸ਼ਾਇਰ ਦਾ ਤਖਈਅਲ ਹੈ, ਕਹਿੰਦੇ ਨੇ ਗਲੀਆਂ ਦੇ ਕੱਖ ਵੀ ਰੋ ਪਏ। ਅਤੇ ਸ਼ਾਇਰ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਨੇ ਰੁੰਨੇ ਰਾਹ ਅਤੇ ਗਲੀਆਂ ਨੇ ਗੱਚ ਭਰ ਲਏ, ਰਾਹ ਵੀ ਹੰਝੂਆਂ ਹਾਰ ਬਣਾਉਣ ਲੱਗੀ, ਦਇਆ ਕੌਰ ਦੀ ਜਿੰਦ ਯਤੀਮ ਹੋ ਕੇ ਵੇਖੀ ਜਦੋਂ ਲਾਹੌਰ ਤੋਂ ਜਾਣ ਲੱਗੀ। ਅੱਜ ਯਤੀਮ ਹੋ ਕੇ ਤੁਰ ਪਏ ਚੂਨਾ ਮੰਡੀ ਲਾਹੌਰ ਵਿੱਚੋਂ, ਮੂੰਹ ਜੋੜ ਸ਼ਰੀਕਾ ਅੱਜ ਕਰੇ ਗੱਲਾਂ, ਬੜੇ ਖੁਸ਼ ਨੇ ਅੰਦਰੋਂ ਤੇ, ਮੂੰਹ ਜੋੜ ਸ਼ਰੀਕਾ ਅੱਜ ਕਰੇ ਗੱਲਾਂ ਅਤੇ ਕੀ ਕਹਿੰਦੇ ਨੇ, ਇਹ ਬੇਘਰ ਤੁਰਿਆ, ਇਹ ਬੇਜਰ ਤੁਰਿਆ, ਦੱਸੇ ਕੌਣ ਅੱਜ ਅਕਲ ਦੇ ਅੰਨਿਆਂ ਨੂੰ, ਇਹ ਤੇ ਲਾਹੌਰ ਵਿੱਚੋਂ ਅੰਮ੍ਰਿਤਸਰ ਤੁਰਿਆ, ਕੌਣ ਜਾਣਦਾ ਸੀ। ਇਹ ਤੇ ਉਹ ਆਤਮਾ ਜਾ ਰਹੀ ਹੈ ਜਿਸਨੇ ਅੰਮ੍ਰਿਤਸਰ ਵਰਗੀ ਪਾਵਨ ਪਵਿੱਤਰ ਨਗਰੀ ਵਸਾਉਣੀ ਹੈ। ਅਰਸ਼ ਕਿਹਾ ਸ਼ਰੀਕਿਆ ਵੇਖਣਾ ਹੈ, ਇਹਦੀ ਗੱਲ ਦਿਓਤਿਆਂ ਮੰਨਣੀ ਹੈ, ਰੁੜ ਜਾਣੀਏ ਰਾਵੀਏ ਕੀ ਜਾਣੇ, ਇਹਨੇ ਆਸ ਬਿਆਸ ਦੀ ਬੰਨਣੀ ਹੈ। ਅਤੇ ਗੁਰੂ ਸਵਾਰਿਓ, ਪਹੁੰਚ ਗਏ ਬਾਸਰ ਕੇ, ਸਾਰੇ ਨਗਰ ਦੇ ਲੋਕ ਅੱਜ ਧਰਵਾਸ ਦੇਣ ਵਾਸਤੇ ਆਏ, ਨਾਮ ਰੱਖਿਆ ਗਿਆ ਸੀ ਭਾਈ ਜੇਠਾ, ਜੇਠਾ ਕਹਿੰਦੇ ਨੇ ਵੱਡੇ ਨੂੰ। ਨਗਰ ਦੇ ਲੋਕ ਸਾਰੇ ਆਏ ਨੇ ਧਰਵਾਸ ਦੇਣ ਵਾਸਤੇ, ਅਤੇ ਉਹਨਾਂ ਦੇ ਵਿੱਚ ਇੱਕ ਬੜੀ ਭਲੀ ਆਤਮਾ ਹੈ, ਬਾਬਾ ਅਮਰਦਾਸ, ਉਹ ਵੀ ਆਏ। ਉਹਨਾਂ ਨੇ ਆ ਕੇ ਜਦੋਂ ਵੇਖਿਆ ਤਾਂ ਸ਼ਾਇਰ ਕਹਿੰਦਾ, ਸਿਰ 'ਤੇ ਪਹਿਲੀ ਨਜ਼ਰ ਦੇ ਵਿੱਚ ਪ੍ਰਵਾਨ ਹੋ ਗਏ, ਜਦੋਂ ਵੇਖਿਆ ਤਾਂ ਮੱਥੇ ਦੇ ਲੇਖ ਪੜ੍ਹ ਲਏ ਬਾਬਾ ਅਮਰਦਾਸ ਨੇ, ਪਹਿਲੀ ਨਜ਼ਰ ਦੇ ਵਿੱਚ ਪ੍ਰਵਾਨ ਹੋ ਗਏ, ਪੂਰਨ ਕਰਮ ਪਿਆਰ ਪਛਾਣ ਲਿਆ, ਪੜ੍ਹਨ ਵਾਲਿਆਂ ਮੱਥੇ ਦੇ ਲੇਖ ਪੜ੍ਹ ਲਏ, ਜਾਣੀ ਜਾਣ ਨੇ ਜਿੰਦ ਨੂੰ ਜਾਣ ਲਿਆ, ਸਿਰ 'ਤੇ ਪਿਆਰ ਦੇ ਕੇ ਇੱਦਾਂ ਕਹਿਣ ਲੱਗੇ, ਇਹ ਨਾ ਕਹੀਂ ਕਿ ਕੋਈ ਨਹੀਂ ਥਾਂ ਮਿਲਿਆ, ਕਹਿਣ ਲੱਗੇ ਮੇਰੇ ਬੱਚਿਆ, ਭਾਵੇਂ ਅੱਜ ਮਾਂ ਬਾਪ ਦਾ ਸਾਇਆ ਨਹੀਂ ਰਿਹਾ, ਅੱਜ ਤੇਰੇ ਸਿਰ 'ਤੇ ਕੋਈ ਘਰ ਦਾ ਸਾਇਆ ਵੀ ਨਹੀਂ, ਸਿਰ 'ਤੇ ਛੱਤ ਵੀ ਕੋਈ ਨਹੀਂ, ਅੱਜ ਤੇਰੇ ਕੋਲ ਥਾਂ ਕੋਈ ਨਹੀਂ, ਪਰ ਸਿਰ 'ਤੇ ਹੱਥ ਰੱਖ ਕੇ ਕਿਹਾ ਸੀ, ਕਹਿਣ ਲੱਗੇ ਮੇਰੇ ਬੱਚਿਆ, ਤੂੰ ਇਹ ਨਾ ਸਮਝੀ ਕਿ ਤੈਨੂੰ ਅੱਜ ਥਾਂ ਕੋਈ ਨਹੀਂ ਮਿਲਿਆ, ਇੱਕ ਸਮਾਂ ਐਸਾ ਆਉਣਾ ਕਿ ਲੱਖਾਂ ਨਥਾਵਿਆਂ ਨੇ ਤੇਰੇ ਥਾਂ 'ਤੇ ਆ ਕੇ ਆਸਰਾ ਲੈਣਾ। ਕਹਿਣ ਲੱਗੇ ਸਿਰ 'ਤੇ ਪਿਆਰ ਦੇ ਕੇ ਇੱਦਾਂ ਕਹਿਣ ਲੱਗੇ, ਇਹ ਨਾ ਕਹੀਂ ਕਿ ਕੋਈ ਨਹੀਂ ਥਾਂ ਮਿਲਿਆ, ਜਿੱਥੋਂ ਲੱਖਾਂ ਯਤੀਮਾਂ ਨੂੰ ਮਿਲੂ ਮੁਕਤੀ, ਰਾਮਦਾਸ ਸਤਿਗੁਰ ਤੈਨੂੰ ਨਾ ਮਿਲਿਆ। ਕਹਿਣ ਲੱਗੇ ਇੱਕ ਸਮਾਂ ਐਸਾ ਆਉਣਾ ਕਿ ਤੇਰੇ ਬੂਹੇ 'ਤੇ ਲੱਖਾਂ ਨੇ ਆ ਕੇ ਭੋਗ ਅਤੇ ਮੋਖ ਦਾ ਪ੍ਰਸ਼ਾਦਾ ਛੱਕ ਕੇ ਜਾਣਾ। ਗੁਰੂ ਸਵਾਰਿਓ, ਕਮਾਲ ਦੀ ਗੱਲ ਹੈ ਜਦੋਂ ਗੁਰੂ ਕਿਰਪਾ ਕਰਦਾ, ਅੱਜ ਦਾ ਸ਼ਬਦ ਵੀ ਸਾਨੂੰ ਇਹੀ ਪ੍ਰੇਰਣਾ ਦੇ ਰਿਹਾ, ਜਦੋਂ ਗੁਰੂ ਦੀ ਨਜ਼ਰ ਹੁੰਦੀ ਹੈ ਨਾ, ਤਾਂ ਗੁਰੂ ਕਿੰਨੀ ਕੁ ਕਿਰਪਾ ਕਰ ਦਿੰਦਾ। ਗੁਰੂ ਅਮਰਦਾਸ ਪਾਤਸ਼ਾਹ ਜੀ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਪਹੁੰਚੇ, ਜਦੋਂ ਮਹਾਨ ਬਖਸ਼ਿਸ਼ ਹੋ ਗਈ ਬਾਬਾ ਅਮਰਦਾਸ 'ਤੇ, ਅਤੇ ਸਤਿਗੁਰੂ ਜੀ ਬਣੇ ਗੋਇੰਦਵਾਲ ਸਾਹਿਬ ਦੀ ਧਰਤੀ 'ਤੇ ਨੇ, ਅਤੇ ਇੱਥੇ ਹੀ ਭਾਈ ਜੇਠੇ ਨੇ ਵੀ ਆਪਣਾ ਵਸੇਬਾ ਕਰ ਲਿਆ। ਘੁੰਗਣੀਆਂ ਵੇਚਦੇ ਨੇ। ਛੋਟੀ ਉਮਰ ਵਿੱਚ ਅਕਸਰ ਵੇਖਿਆ ਜਾਂਦਾ ਕਿ ਬੱਚੇ ਭੈੜੀ ਸੰਗਤ ਵਿੱਚ ਪੈ ਜਾਂਦੇ ਨੇ। ਜਦੋਂ ਬਚਪਨ ਦੀਆਂ ਲੋੜਾਂ ਪੂਰੀਆਂ ਨਾ ਹੋਣ, ਕੋਈ ਚੋਰੀ ਕਰੇਗਾ, ਕੋਈ ਹੋਰ ਤਰ੍ਹਾਂ ਦੇ ਐਬ। ਪਰ ਕਮਾਲ ਦੀ ਗੱਲ ਹੈ, ਦੋ ਅਵਸਥਾ ਐਸੀਆਂ ਹੁੰਦੀਆਂ ਨੇ, ਇੱਕ ਤੇ ਹੈ ਬੁਢੇਪਾ ਤੇ ਇੱਕ ਹੈ ਬਚਪਨ, ਜਿੱਥੇ ਸਹਾਰੇ ਦੀ ਲੋੜ ਪੈਂਦੀ ਹੈ। ਇੱਕ ਪਾਸੇ ਨਾਨੀ ਮਾਂ ਬੁਢੇਪੇ ਦੀ ਉਮਰ ਵਿੱਚ ਹੈ, ਤੇ ਇੱਕ ਪਾਸੇ ਬਚਪਨ ਦੀ ਉਮਰ ਵਿੱਚ ਭਾਈ ਜੇਠਾ, ਦੋਵੇਂ ਇੱਕ ਦੂਜੇ ਦਾ ਸਹਾਰਾ ਬਣ ਗਏ। ਭਾਈ ਜੇਠਾ ਜੀ ਰੋਜ਼ ਘੁੰਗਣੀਆਂ ਵੇਚਦੇ ਨੇ, ਤੇ ਇੱਕ ਦਿਨ ਇੱਕ ਸਾਧੂ ਮਿਲ ਪਿਆ। ਸਾਧੂ ਨੇ ਕਹਿ ਦਿੱਤਾ, ਜੇਠਿਆ ਭੁੱਖ ਬੜੀ ਲੱਗੀ ਹੈ, ਕੁਝ ਛਕਣ ਲਈ ਦੇ। ਤੇ ਭਾਈ ਜੇਠੇ ਨੇ ਨਿੱਕੇ ਨਿੱਕੇ ਹੱਥਾਂ ਨਾਲ ਇੱਕ ਮੁੱਠ ਭਰ ਕੇ ਉਸ ਸਾਧੂ ਦੀ ਝੋਲੀ ਵਿੱਚ ਪਾਈ। ਉਸ ਸਾਧੂ ਨੇ ਘੁੰਗਣੀਆਂ ਛਕੀਆਂ ਤੇ ਕਹਿਣ ਲੱਗਾ, ਜੇਠਿਆ ਤੇਰਾ ਹੱਥ ਬੜਾ ਨਿੱਕਾ ਹੈ, ਮੇਰਾ ਪੇਟ ਬੜਾ ਵੱਡਾ ਹੈ, ਜੇਠਿਆ ਇੱਕ ਮੁੱਠ ਨਾਲ ਕੁਝ ਨਹੀਂ ਬਣਿਆ, ਕੁਝ ਹੋਰ ਦੇ। ਤੇ ਭਾਈ ਜੇਠਾ ਜਿਨ੍ਹਾਂ ਨੇ ਪੂਰੀ ਟੋਕਰੀ ਉਹਦੀ ਝੋਲੀ ਵਿੱਚ ਢੇਰੀ ਕਰ ਦਿੱਤੀ। ਅੱਜ ਨਾਨੀ ਮਾਂ ਉਸ ਨੇ ਪੁੱਛਿਆ, ਬੇਟਾ ਅੱਜ ਦੀ ਵਟਕ ਕਿੱਥੇ ਹੈ? ਤੇ ਕਹਿਣ ਲੱਗੇ, ਮਾਂ ਅੱਜ ਦੀ ਵਟਕ ਮੈਂ ਕਰਤਾਰ ਦੇ ਲੇਖੇ ਲਾ ਆਇਆ। ਕਹਿਣ ਲੱਗੇ, ਅੱਜ ਮੈਂ ਸਾਈਂ ਦੇ ਲੇਖੇ ਲਾ ਆਇਆ। ਤੇ ਗੁਰੂ ਸਵਾਰਿਓ, ਮਾਂ ਦੇ ਹੱਥ ਜੁੜ ਗਏ। ਨਾਨੀ ਮਾਂ ਨੇ ਇੱਕ ਅਰਦਾਸ ਕੀਤੀ ਜਿਹੜੀ ਉਸ ਮਾਲਕ ਨੇ ਕੰਨ ਦੇ ਕੇ ਅਰਦਾਸ ਸੁਣ ਲਈ। ਨਾਨੀ ਮਾਂ ਕਹਿਣ ਲੱਗੀ, ਹੇ ਸਤਿਗੁਰੂ, ਹੇ ਦਾਤਿਆ, ਜੇ ਇਸ ਬੱਚੇ ਨੂੰ ਤੂੰ ਇੰਨਾ ਵੱਡਾ ਜਿਗਰਾ ਦਿੱਤਾ, ਇਹਨੂੰ ਭੰਡਾਰਾ ਵੀ ਇੰਨਾ ਵੱਡਾ ਦੇ ਦੇ, ਇਹਦਾ ਭੰਡਾਰਾ ਕਦੇ ਮੁੱਕੇ ਨਾ। ਉਸ ਨਾਨੀ ਮਾਂ ਦੀ ਅਰਦਾਸ ਸੁਣੀ ਗਈ ਅਤੇ ਗੁਰੂ ਸਵਾਰਿਓ, ਉਹ ਮਹਾਨ ਬਖਸ਼ਿਸ਼ ਭਾਈ ਜੇਠਾ ਜੀ 'ਤੇ ਹੋਈ। ਕੁਝ ਹੋਰ ਜੀਵਨ ਦੀਆਂ ਘਟਨਾਵਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚੰਦ ਮਿੰਟਾਂ ਵਿੱਚ। ਗੁਰੂ ਦੀ ਨਜ਼ਰ ਵਿੱਚ ਉਹ ਹੀ ਪ੍ਰਵਾਨ ਹੁੰਦਾ ਜਿਹੜਾ ਆਪਣਾ ਆਪਾ ਗੁਰੂ ਅੱਗੇ ਅਰਪਣ ਕਰ ਦੇਵੇ। ਰੋਜ਼ ਸੇਵਾ ਕਰਦੇ ਨੇ ਅਤੇ ਇੱਕ ਦਿਨ ਕਹਿ ਦਿੱਤਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ, ਮਾਤਾ ਜੀ ਕਹਿਣ ਲੱਗੇ, ਸਤਿਗੁਰੂ ਜੀ ਬੱਚੀ ਜਵਾਨ ਹੋਈ ਹੈ ਭਾਨੀ, ਅਤੇ ਇਹਦੇ ਰਿਸ਼ਤੇ ਬਾਰੇ ਕੋਈ ਗੱਲਬਾਤ ਚਲਾਈ ਜਾਏ। ਅਤੇ ਸਤਿਗੁਰੂ ਜੀ ਕਹਿਣ ਲੱਗੇ, ਇੰਨੀ ਸੇਵਾ ਵਿੱਚ ਜੁੜੀ ਹੋਈ ਨਿਮਰਤਾ ਦੀ ਪੁੰਜ, ਇਹਦੇ ਵਾਸਤੇ ਤਾਂ ਕੋਈ ਭਲੀ ਆਤਮਾ ਚਾਹੀਦੀ ਹੈ ਜਿਹੜਾ ਇਹਦਾ ਵਾਰ ਹੋਵੇ। ਕੋਈ ਤੁਹਾਡੀ ਨਜ਼ਰ ਵਿੱਚ ਹੈ ਬੱਚਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਅਤੇ ਮਾਤਾ ਜੀ ਨੇ ਕਹਿ ਦਿੱਤਾ, ਕਹਿਣ ਲੱਗੇ, ਇਸ ਭਾਈ ਜੇਠੇ ਵਰਗਾ ਹੋਵੇ, ਹੋਣਹਾਰ, ਉੱਚਾ ਲੰਮਾ ਗੱਭਰੂ। ਅਤੇ ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿਣ ਲੱਗੇ, ਇਹਦੇ ਵਰਗਾ ਕਿਉਂ, ਇਹ ਹੀ ਕਿਉਂ ਨਾ ਹੋਵੇ? ਕਹਿਣ ਲੱਗੇ, ਇਹਦੇ ਵਰਗਾ ਨਹੀਂ, ਕਹਿਣ ਲੱਗੇ ਇਹਦੇ ਵਰਗਾ ਹੀ ਕਿਉਂ, ਇਹ ਹੀ ਕਿਉਂ ਨਹੀਂ? ਅਤੇ ਉਸ ਵੇਲੇ ਮਾਤਾ ਜੀ ਨੇ ਕਿਹਾ, ਕਹਿਣ ਲੱਗੇ, ਸਤਿਗੁਰੂ ਜੀ ਬੱਚੇ ਵਾਸਤੇ ਜਦੋਂ ਵਰ ਲੱਭਣਾ ਨਾ, ਤੇ ਉਸ ਵੇਲੇ ਤਿੰਨ ਚੀਜ਼ਾਂ ਹੋਣੀਆਂ ਬੜੀਆਂ ਲਾਜ਼ਮੀ ਨੇ। ਇੱਕ ਤੇ ਰੋਟੀ ਟੁੱਕ ਦਾ ਪ੍ਰਬੰਧ ਹੋਵੇ, ਦੂਜਾ ਸਿਰ 'ਤੇ ਛੱਤ ਹੋਵੇ, ਅਤੇ ਤੀਜਾ ਘਰ ਘਰਾਣਾ ਕੋਈ ਚੰਗਾ ਹੋਣਾ ਚਾਹੀਦਾ। ਕਹਿਣ ਲੱਗੇ, ਇਸ ਬੱਚੇ ਦੇ ਬਾਰੇ ਜਿਹਦੇ ਤੁਸੀਂ ਗੱਲ ਕਰਦੇ ਹੋ, ਇਹਦੇ ਕੋਲ ਤੇ ਰਹਿਣ ਵਾਸਤੇ ਘਰ ਵੀ ਕੋਈ ਨਹੀਂ। ਕਹਿਣ ਲੱਗੇ, ਇਹਦੇ ਕੋਲ ਤੇ ਰੋਟੀ ਟੁੱਕ ਦਾ ਗੁਜ਼ਾਰਾ ਵੀ ਕੋਈ ਨਹੀਂ, ਇਹਦੇ ਘਰ ਘਰਾਣੇ ਦਾ ਵੀ ਕੋਈ ਪਤਾ ਨਹੀਂ। ਅਤੇ ਉਸ ਵੇਲੇ ਮੇਰੇ ਪਾਤਸ਼ਾਹ ਜੀ ਨੇ ਕਿਹਾ ਸੀ, ਕਹਿਣ ਲੱਗੇ, ਭਲੀਏ ਉਸ ਮਾਲਕ ਦੀ ਜਦੋਂ ਰਹਿਮਤ ਹੁੰਦੀ ਹੈ ਨਾ, ਤੇ ਪਤਾ ਨਹੀਂ ਉਹਨੇ ਕਿੰਨੀ ਕੁ ਕਿਰਪਾ ਕਰ ਦੇਣੀ ਹੈ। ਕਹਿਣ ਲੱਗੇ, ਜਿਹਦਾ ਅੱਜ ਤੂੰ ਕਹਿ ਰਹੀ ਹੈ ਨਾ ਘਰਾਣਾ ਕੋਈ ਨਹੀਂ। ਕਹਿਣ ਲੱਗੇ, ਮੇਰੀ ਗੱਲ ਯਾਦ ਰੱਖੀ, ਇੱਕ ਸਮਾਂ ਐਸਾ ਆਏਗਾ ਕਿ ਵੱਡੇ ਵੱਡੇ ਘਰ ਘਰਾਣਿਆਂ ਵਾਲੇ ਉਹ ਵੀ ਅਰਦਾਸਾਂ ਕਰਨਗੇ ਕਿ ਹੇ ਸਤਿਗੁਰੂ ਕਿਰਪਾ ਕਰ, ਹੇ ਪਰਿਪੂਰਨ ਪਰਮਾਤਮਾ ਸਾਡੇ 'ਤੇ ਵੀ ਬਖਸ਼ਿਸ਼ ਕਰ, ਸਾਡੀ ਵੀ ਸਾਂਝ ਕਿਤੇ ਇਸ ਘਰਾਣੇ ਦੇ ਨਾਲ ਪੈ ਜਾਏ, ਏਡਾ ਵੱਡਾ ਘਰਾਣਾ ਹੋਵੇਗਾ। ਕਹਿਣ ਲੱਗੇ, ਤੂੰ ਕਹਿ ਰਹੀ ਹੈ ਵੀ ਇਹਦੇ ਕੋਲ ਰੋਟੀ ਟੁੱਕ ਦਾ ਪ੍ਰਬੰਧ ਨਹੀਂ? ਕਹਿਣ ਲੱਗੇ, ਮੈਨੂੰ ਤਾਂ ਇਸ ਤਰ੍ਹਾਂ ਨਜ਼ਰ ਆ ਰਿਹਾ, ਇੱਕ ਸਮਾਂ ਐਸਾ ਆਉਣਾ ਕਿ ਜਿਹਨੂੰ ਕਿਤੇ ਪ੍ਰਸ਼ਾਦਾ ਨਾ ਮਿਲਿਆ, ਉਹਨੂੰ ਭਾਈ ਜੇਠੇ ਦੇ ਘਰੋਂ ਪ੍ਰਸ਼ਾਦਾ ਜ਼ਰੂਰ ਮਿਲੇਗਾ। ਕਹਿਣ ਲੱਗੇ, ਤੀਜੀ ਗੱਲ ਇੱਕ ਯਾਦ ਰੱਖੀ, कि तू अज कह रही ये सिर ते छत कोई नहीं, इहदा थां इस तरह का होना है कि दुनिया कहेगी कि डिठे सबे थाम नहीं तुद जिहा बदो पुरख बदाते तां तू सोहिया। कहन लगे जिस तरह का थां इहदा होना है इहदे नां वर्गा दुनिया ते ना कोई नहीं होना, इहदे थां वर्गा दुनिया ते थां भी कोई नहीं होना। इन्नी महान बख्शिश कर दित्ती, अपनी बच्ची का रिश्ता किया। तुसी ये भी जानते हो कि किस तरह भाई रामा जिहड़े इन्हां दे सांडू सन ते भाई जेठा इन्हां नूं सेवा लाई गई थड़े बनाण दी, ते सतगुरु जी गुरु अमरदास पातशाह जी ने रोज ही आउणा ते आके पुछणा कि थड़े बन गए। तीसरे चौथे दिन जदों लगातार आउंदे रहे ते सतगुरु जी ने कह देना कि थड़ा मेरे योग नहीं बनिया, ढा दिता जाए। चौथी वारी जदों थड़ा ढाया ते भाई रामा जी कहन लगे मैं ते कांडी बाटा धो के रख दिता है। कहन लगे ये थड़ा नहीं बन सकता, तुहाडी उम्र वडेरी हो गई है, तुसी भुल जांदे हो, जिस तरह का तुसी कहिंदे हो मैं ते उदां दा ही बनाना पर तुहानूं फिर चेता भुल जांदा है। ते जदों भाई जेठा जी नूं पुछया ते उन्हां ने हथ जोड़े, अखां विच हंझू सन ते कहन लगे मेरे दातिया ये थड़ा नहीं बन सकता जिन्ना चिर तेरी कृपा ना होवे, तुसी ते रोज समझा के जांदे हो मैं ही भुल जांदा। एक पासे ओ ने जिहड़े कहिंदे ने कि गुरु भुलदा है, पर एक पासे ओ ने जिहड़े कहिंदे ने पातशाह तू ते भुल गुरु करतार, केवल मैं ही भुल जाना, मेरी समझ कम नहीं करती। ते सतगुरु जी ने कह दिता सी, कहन लगे जेठिया बाहर दे थड़े दी गल नहीं, थड़ा ते मैं वह लभदा फिरना जिहड़ा अंदर बनना है। कहन लगे अज मैनू थड़ा लभ गया और महान बख्शिश कर दिती सतगुरु जी ने। ना तीन बड़िया महान बख्शिशां कीतियां ने गुरु अमरदास पातशाह ने। पहली बख्शिश तो यह की कि अपनी बच्ची का रिश्ता दे दिता। दूजी महान बख्शिश यह की कि जिस संघासन की खातर दुनिया के लोग अपने भैन भरावान मां बाप नूं भी तसीहे देंदे रहे कि मेरे कोई संघासन का वारस ना बन जाए, गुरु अमरदास पातशाह तुसी धन हो, तुसां अपना संघासन भी अपने सिख तो सदके कर दिता। ते तीजी महान बख्शिश यह की अपनी रहिंदी उम्र भी दे दी। एक बार आखो सतनाम श्री वाहिगुरु। ये महान बख्शियां कीतियां भाई संतोख सिंह जी लिखते ने, कह के समाप्ति करा। कर इशनान सतगुरु थिरे, कहिंदे ने एक दिन गुरु अमरदास पातशाह जी इशनान करके बैठे ने गोइंदवाल साहब की धरती ते। पानी आए दर्श को करे, बीबी पानी जी ने आके पिता सतगुरु जी का दर्शन किया। पिखत न जाको श्री कृपाल, श्री मुख ते बोलो तत्काल। जदों अपनी बच्ची वल वेख्या अमृत वेले ते छेती नाल रसना तो एक शब्द कह दिता गुरु अमरदास पातशाह ने, और वह शब्द जेड़ा कोई भी पिता अपनी बच्ची नूं कहण दा हौसला ही नहीं करता, वह शब्द की सी? कहन लगे रामदास जो तन पर हरै, को पुत्री तब क्या तू करै। कहन लगे मेरी ये बच्चिए मैनू एक गल दस, भी जे भला तेरा पति रामदास ना रवे ते तू की करेंगी। पानी चतर बात सब जानी, कबहू ना होए कूड़ पित बाणी। बीबी पानी जी समझ गए कि पिता जी दे कहे हुए बोल ये त्रै काल सत ने, कदे झूठ नहीं हो सकते। शीघ्र ही नक नाथ उतारे, श्री पित के तब धरी अगारे। जिहड़ी सुहाग की निशानी सी ना वो ला के ते पिता जी दे चरणा विच रख दित्ती ते गल विच पल्ला पा के कहिंदे ने हे पित अपरकार क्या करहो, जो विधवा को धर्म सुतर हूं। कहन लगे पिता जी मैं की करना, मैं तो वही करांगी ना जेड़े विधवा का धर्म है, मैं उदा पालन करांगी। ते मेरे साहब ने कहा सी भानिए तू इस सुहाग की निशानी पा लै, तेरे इस सिदक की भाणे की जगत नू बड़ी लोड़ ही, तू ये निशानी पा लै। पिता जी आप ही लवाई जे मैं पा किवें लवां। कहन लगे ये जगत सिदक तो ही तो टुटा होया जेड़ा अज भटकदा फिरदा, सिदक की लोड़ है। कहन लगे तू ये निशानी पा लै, पिता जी लवाई क्यों जे। तो उस वेले मेरे साहब ने जेड़े शब्द कहे सन ना, कहन लगे ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਤਬ ਸਤਿਗੁਰ ਬਚਨ ਬਖਾਨੇ ਸੁਣ ਪੁੱਤਰੀ ਸਮਤ ਮਹਾਨੇ ਰਾਮਦਾਸ ਕੀ ਬੈਆ ਬਨਾਈ ਪੂਰਨ ਹੋ ਤੇ ਆਜ ਦਿਨ ਮਾਹੀ। ਕਹਿਣ ਲੱਗੇ ਤੇਰੇ ਪਤੀ ਰਾਮਦਾਸ ਦੀ ਉਮਰ ਕੇਵਲ ਅੱਜ ਦਾ ਦਿਨ ਹੈ, ਅੱਜ ਪੂਰੀ ਹੋ ਜਾਣੀ ਹੈ। ਤੇ ਸਾਹਿਬ ਪਾਤਸ਼ਾਹ ਫਿਰ ਹੁਣ ਕੀ ਕਿਰਪਾ ਕਰੋਗੇ, ਹੁਣ ਕਿਉਂ ਕਹਿੰਦੇ ਹੋ ਤੂੰ ਸੁਹਾਗ ਦੀ ਨਿਸ਼ਾਨੀ ਪਾ ਲੈ? ਤੇ ਮੇਰੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਹਾ ਸੀ ਆਪਣੇ ਹਾਰ ਬੁਲਾਇਆ ਬਦੇਹੋ ਪੁੰਨ ਪਰਲੋਕ ਗਮਨ ਕੋ ਲਿਓ। ਕਹਿਣ ਲੱਗੇ ਹੁਣ ਮੈਂ ਆਪਣੀ ਰਹਿੰਦੀ ਉਮਰ ਤੇਰੇ ਪਤੀ ਰਾਮਦਾਸ ਨੂੰ ਦੇ ਕੇ ਉਸ ਦੀ ਥਾਂ ਤੇ ਮੈਂ ਆਪ ਪਰਲੋਕ ਗਮਨ ਕਰਾਂਗਾ। ਇਸ ਤਰ੍ਹਾਂ ਸਤਿਗੁਰੂ ਜੀ ਨੇ ਆਪਣੀ ਰਹਿੰਦੀ ਉਮਰ ਵੀ ਦੇ ਦਿੱਤੀ, ਇੰਨੀ ਮਹਾਨ ਬਖਸ਼ਿਸ਼ ਕੀਤੀ। ਔਰ ਗੁਰੂ ਸਵਾਰਿਓ ਗੁਰਤਾ ਗੱਦੀ ਦੀ ਬਖਸ਼ਿਸ਼ ਮੇਰੇ ਸਾਹਿਬ ਜੀ ਨੇ ਸਾਰੇ ਪਰਿਵਾਰ ਨੂੰ ਬਿਠਾ ਕੇ, ਤੇ ਉਸ ਵੇਲੇ ਜੋ ਬਾਬਾ ਸੁੰਦਰ ਜੀ ਨੇ ਸ਼ਬਦ ਕਹੇ ਨੇ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੇ ਪ੍ਰਾਣ ਜੀਓ। ਪਰਸੋਂ ਅਸੀਂ ਮਨਾ ਰਹੇ ਹਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਜੋਤੀ ਜੋਤ ਪੁਰਬ ਵੀ। ਤਾਂ ਗੁਰੂ ਸਵਾਰਿਓ ਇੰਨੀਆਂ ਕਿਰਪਾ ਕਰਕੇ ਔਰ ਫਿਰ ਸਤਿਗੁਰੂ ਜੀ ਨੇ ਸਾਰਿਆਂ ਨੂੰ ਕਹਿ ਦਿੱਤਾ, ਕਹਿਣ ਲੱਗੇ ਕਿ ਅੱਜ ਤੋਂ ਬਾਅਦ ਤੁਹਾਡੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਸਾਰਿਆਂ ਨੇ ਸੀਸ ਨਵਾਇਆ। ਔਰ ਇਹ ਵੀ ਬਾਣੀ ਕਹਿੰਦੀ ਹੈ ਕਿ ਮੋਰੀ ਪੁੱਤ ਸਨਮੁਖ ਹੋਆ ਰਾਮਦਾਸ ਹੈ ਪੈਰੀ ਪਾਏ ਜੀਓ। ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸਾਰਿਆਂ ਨੇ ਮੱਥਾ ਟੇਕਿਆ। ਉਸ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਮਹਾਨ ਬਖਸ਼ਿਸ਼ ਹੋਈ ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਨਾ, ਤੇ ਪਤਾ ਨਹੀਂ ਕਿੰਨੀ ਕੁ ਕਿਰਪਾ ਹੋ ਜਾਏ ਕੋਈ ਅੰਦਾਜ਼ਾ ਨਹੀਂ ਲਾ ਸਕਦਾ। ਸਤਿਗੁਰੂ ਜੀ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਇਹ ਮਹਾਨ ਬਖਸ਼ਿਸ਼ ਕੀਤੀ, ਗੁਰਤਾ ਗੱਦੀ ਦੀ ਬਖਸ਼ਿਸ਼ ਗੁਰੂ ਰਾਮਦਾਸ ਪਾਤਸ਼ਾਹ ਜੀ ਨੂੰ ਕੀਤੀ। ਇਸ ਪੁਰਬ ਦੀ ਆਪ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਆਓ ਇਸ ਮੁਬਾਰਕ ਹੁਕਮਨਾਮੇ ਦੀਆਂ ਆਖਰੀ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਓ ਮਿਲਾਏ ਮਹਿਲ ਹਰ ਪਾਵੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਠਾਨਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਪ੍ਰਬੰਧਕ ਜਨਾਂ ਦਾ, ਸਾਰੀਆਂ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।